ਵਾਰ 29 ਪੌੜੀ 8 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਫਰਮਾਨ ਕਰ ਰਹੇ ਨੇ, ਸਤ ਸਮੁੰਦ ਸਮਾਏ ਲੈ ਭਵਜਲ ਅੰਦਰ ਰਹੇ ਨਿਰਾਲਾ, ਸੱਤੇ ਦੀਪ ਅਨੇਰ ਹੈ ਗੁਰਮੁਖ ਦੀਪਕ ਸ਼ਬਦ ਉਜਾਲਾ, ਸੱਤੇ ਪੁਰੀਆਂ ਸੋਧੀਆਂ ਸਹਿਜ ਪੁਰੀ ਸੱਚੀ ਧਰਮਸਾਲਾ, ਸੱਤੇ ਰੋਹਣ ਸੱਤ ਵਾਰ ਸਾਦੇ ਫੜ ਫੜ ਮੱਥੇ ਵਾਲਾ, ਤ੍ਰੈ ਸੱਤੇ ਬ੍ਰਹਿਮੰਡ ਕਰ ਵੀਹ 21 ਉਲੰਘ ਸੁਖਾਲਾ, ਸੱਤੇ ਸੁਰ ਭਰਪੂਰ ਕਰ ਸੱਤੀ ਤਾਰੀ ਪਾਰ ਪਿਆਲਾ, ਸਾਧ ਸੰਗਤ ਗੁਰ ਸ਼ਬਦ ਸੰਭਾਲਾ, ਸਾਧ ਸੰਗਤ ਗੁਰ ਸ਼ਬਦ ਸੰਭਾਲਾ। ਵੱਖ ਵੱਖ ਗਿਣਤੀਆਂ ਦੁਆਰਾ ਭਾਈ ਗੁਰਦਾਸ ਜੀ ਨੇ ਸਿੱਖਿਆ ਦਿੱਤੀ ਹੈ, ਜਿਵੇਂ ਪਿਛਲੀ ਪੌੜੀ ਵਿੱਚ 6 ਰੁੱਤਾਂ ਦਾ ਜ਼ਿਕਰ ਕੀਤਾ, 6 ਸ਼ਾਸਤਰਾਂ ਦਾ ਜ਼ਿਕਰ ਕੀਤਾ, ਪਰ ਜਿਹੜੇ ਗੁਰਮੁਖ ਜਾਣਿਆ ਇਹਨਾਂ ਸਾਰੇ ਦੇ ਸਾਰਿਆਂ ਤੋਂ ਅੱਗੇ ਜਾ ਚੁੱਕੇ। ਇਸੇ ਤਰ੍ਹਾਂ ਜੋਗੀਆਂ ਦੇ ਬਣਾਏ ਹੋਏ 5 ਸਾਧਨ, ਉਹਨਾਂ ਦਾ ਉਸ ਤੋਂ ਪਿਛਲੀ ਪੌੜੀ ਵਿੱਚ ਜ਼ਿਕਰ ਕੀਤਾ, 4 ਵਰਣ 4 ਆਸ਼ਰਮਾਂ ਦਾ ਜ਼ਿਕਰ ਉਸ ਤੋਂ ਪਹਿਲੇ ਕੀਤਾ, ਰਜੋ ਗੁਣ ਤਮੋ ਗੁਣ ਸਤੋ ਗੁਣ ਆਦਿਕਾਂ ਦਾ ਉਸ ਤੋਂ ਪੌੜੀ ਪਹਿਲੀ ਵਿੱਚ ਜ਼ਿਕਰ ਕੀਤਾ। ਇਸੇ ਤਰ੍ਹਾਂ ਹੁਣ 7 ਚੀਜ਼ਾਂ ਨੂੰ ਲੈ ਕੇ ਬਚਨ ਫੁਰਮਾਨ ਕਰਦੇ, ਕਹਿਣ ਲੱਗੇ ਸੱਤ ਸਮੁੰਦ ਸਮਾਏ ਲੈ ਭਵਜਲ ਅੰਦਰ ਰਹੇ ਨਿਰਾਲਾ। ਸੱਤ ਸਮੁੰਦਰ ਆਪਣੇ ਵਸ ਵਿੱਚ ਕਰਕੇ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਆ ਉਹ ਇਸ ਜਗਤ ਦੇ ਵਿੱਚ ਇਸ ਭਵਜਲ ਦੇ ਅੰਦਰ ਅਲੇਪ ਰਹਿੰਦੇ, ਕਿਉਂਕਿ ਸੰਸਾਰ ਇੱਕ ਭਵਜਲ, ਇਹਨੂੰ ਇੱਕ ਸਮੁੰਦਰ, ਇੱਕ ਬੜਾ ਵੱਡਾ ਸਾਗਰ ਆਖਿਆ। 5 ਦੇ 5 ਗਿਆਨ ਇੰਦਰੇ, ਮਨ ਅਤੇ ਬੁੱਧੀ, ਇਹ ਜਿਹੜੇ ਇਸ ਮਨੁੱਖ ਦੇ ਹਿਰਦੇ ਦੇ ਅੰਦਰ ਹੀ, ਇਹਦੇ ਅੰਤਸ਼ਕਰਨ ਵਿੱਚ ਹੀ, ਇਹਦੇ ਤਨ ਦੇ ਨਾਲ ਹੀ, ਇਹਦੀ ਜ਼ਿੰਦਗੀ ਵਿੱਚ ਹੀ ਇਹ ਜਿਹੜੇ 7 ਸਮੁੰਦਰ ਤੁਰੇ ਫਿਰਦੇ ਆ, ਇਹਨਾਂ ਨੂੰ ਇਹਨੇ ਆਪਣੇ ਵਸ ਵਿੱਚ ਕਰ ਲਿਆ। ਸੱਤੇ ਦੀਪ ਅਨੇਰ ਹੈ ਗੁਰਮੁਖ ਦੀਪਕ ਸ਼ਬਦ ਉਜਾਲਾ, ਸੱਤਾਂ ਹੀ ਦੀਪਾਂ ਦੇ ਵਿੱਚ ਭਾਵੇਂ ਹਨੇਰਾ ਹੀ ਵਰਤਦਾ ਹੈ, ਪਰ ਗੁਰਮੁਖ ਜਨਾਂ ਦੇ ਅੰਦਰ ਸ਼ਬਦ ਦੇ ਦੀਵੇ ਦਾ ਚਾਨਣ ਹੈ, ਗੁਰਸਿੱਖਾਂ ਦੇ ਅੰਦਰ ਸ਼ਬਦ ਦੇ ਦੀਪਕ ਦਾ ਉਜਾਲਾ ਹੈ। ਸਤਿਗੁਰ ਸ਼ਬਦ ਉਜਾਰੂ ਦੀਪਾ, ਬਿਨਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਗੁਰਮੁਖ ਜਨਾਂ ਦੇ ਅੰਦਰ ਚਾਨਣ ਹੀ ਚਾਨਣ, ਚਾਂਦਨ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨ, ਇਹਨਾਂ ਦੇ ਅੰਦਰ ਚਾਨਣ ਹੀ ਚਾਨਣ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਪਰ ਇਹ ਘੋਰ ਅੰਧਾਰ ਮਨਮੁੱਖਾਂ ਦੇ ਅੰਦਰ ਹੈ, ਸਾਕਤ ਬੰਦਿਆਂ ਦੇ ਅੰਦਰ ਹੈ, ਜਿਹੜੇ ਰੱਬ ਨਾਲੋਂ ਵਿਛੜੇ ਆ ਉਹਨਾਂ ਲੋਕਾਂ ਦੇ ਅੰਦਰ ਹੈ ਅੰਧਕਾਰ, ਤਾਂ ਕਰਕੇ ਉਹ ਸੰਸਾਰ ਜਗਤ ਵਿੱਚ ਭਟਕਦੇ ਨੇ। ਅੰਧਕਾਰ ਸੁੱਖ ਕਦੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਕੰਗਾਲ, ਸਾਰੇ ਰੋ ਹੀ ਰਹੇ ਨੇ, ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਜਿਨ੍ਹਾਂ ਲੋਕਾਂ ਦੇ ਅੰਦਰ ਸ਼ਬਦ ਦਾ ਦੀਪਕ ਨਹੀਂ ਬਲਿਆ, ਸਾਰੀ ਦੀ ਸਾਰੀ ਜ਼ਿੰਦਗੀ ਠੋਕਰਾਂ ਖਾਣ ਵਿੱਚ ਹੀ ਗੁਜ਼ਰਦੀ ਹੈ। ਇਸ ਲਈ ਗੁਰਸਿੱਖ ਗੁਰਮੁਖਾਂ ਦੇ ਅੰਦਰ ਸ਼ਬਦ ਦਾ ਦੀਪਕ ਬਲਦਾ ਹੈ, ਸ਼ਬਦ ਦਾ ਦੀਵਾ ਜਗਦਾ ਹੈ। ਸੱਤੇ ਰੋਹਣ ਸੱਤ ਵਾਰ ਸਾਦੇ ਫੜ ਫੜ ਮੱਥੇ ਵਾਲਾ। ਸੱਤੇ ਰੋਹਣੀ, ਰੋਹਣੀ 76 ਹੁੰਦੇ ਹੈ, 7 76 ਸਨਾਤਨੀ ਮਤ ਦੇ ਵਿੱਚ ਗਿਣੇ ਗਏ ਆ। ਇਸੇ ਤਰ੍ਹਾਂ ਕਹਿਣ ਲੱਗੇ ਇਹਨਾਂ 7 ਦੇ 7 ਨਛੱਤਰਾਂ ਨੂੰ ਜਿਹੜੇ ਹਿੰਦੂ ਲੋਕ ਨੇ ਨਾ ਸਨਾਤਨੀ ਮਤ ਦੇ, ਉਹ ਇਹਨਾਂ ਕਰਮਕਾਂਡਾਂ ਦੇ ਵਿੱਚ ਵੀ ਪੈਂਦੇ, ਇਸ ਨਛੱਤਰ ਵਿੱਚ ਆਹ ਕੰਮ ਨਹੀਂ ਕਰਨਾ, ਇਸ ਨਛੱਤਰ ਵਿੱਚ ਆਹ ਕੰਮ ਨਹੀਂ ਕਰਨਾ। ਪਰ ਗੁਰਮੁਖ ਜਨਾਂ ਨੇ ਕੀ ਕੀਤਾ, ਇਹ 7 ਦੇ 7 ਨਛੱਤਰਾਂ ਨੂੰ ਸਿਰੋਂ ਫੜ ਕੇ ਇਹਨਾਂ ਨੇ ਸਾਧ ਲਿਆ, ਭਾਵ ਜਿਹੜੇ ਗੁਰਸਿੱਖ ਉਹ ਸਾਰਿਆਂ ਵਹਿਮਾਂ ਭਰਮਾਂ ਤੋਂ ਪਾਰ ਲੰਘ ਗਏ, ਕਿਸੇ ਕਰਮਕਾਂਡ ਵਿੱਚ ਨਹੀਂ ਪੈਂਦੇ ਉਹ। ਤ੍ਰੈ ਸੱਤੇ ਬ੍ਰਹਿਮੰਡ ਕਰ, ਵੀਹ ਇੱਕੀ ਉਲੰਘ ਸੁਖਾਲਾ। ਤ੍ਰੈ ਸੱਤੇ, ਤ੍ਰੈ ਸੱਤੇ ਦਾ ਮਤਲਬ ਸੱਤੂ ਤੀ ਹੈ ਇੱਕੀ, ਇੱਕੀ ਦੀਆਂ ਇੱਕੀ ਪੁਰੀਆਂ ਜਿਹੜੀਆਂ ਸੰਸਾਰ ਜਗਤ ਦੇ ਵਿੱਚ ਮੰਨੀਆਂ ਗਈਆਂ। ਕਹਿੰਦੇ ਇੱਕੀ ਦੀਆਂ ਇੱਕੀ ਪੁਰੀਆਂ ਅਤੇ ਸਾਰੇ ਦੇ ਸਾਰੇ ਬ੍ਰਹਿਮੰਡ, ਵੀਹ ਇੱਕੀ ਦਾ ਮਤਲਬ ਸਾਰੇ ਦੇ ਸਾਰੇ ਜਗਤ ਦੀਆਂ ਜਿੰਨੀਆਂ ਮੋਹ ਮਾਇਆ ਅਤੇ ਪਦਾਰਥਵਾਦ ਦੀਆਂ ਗਿਣਤੀਆਂ ਮਿਣਤੀਆਂ, ਉਹਨਾਂ ਸਾਰਿਆਂ ਤੋਂ ਗੁਰੂ ਦੇ ਸਿੱਖ ਅੱਗੇ ਲੰਘ ਗਏ। ਇਸ ਕਰਕੇ ਉਹ ਸੁਖੀ ਹੋ ਗਏ, ਇਸ ਕਰਕੇ ਉਹਨਾਂ ਨੇ ਆਤਮਿਕ ਆਨੰਦ, ਆਤਮਿਕ ਸੁੱਖ ਮੰਨ ਲਿਆ। ਫਿਰ ਕਹਿਣ ਲੱਗੇ ਸੱਤੇ ਸੁਰ ਭਰਪੂਰ ਕਰ, ਸੱਤੀ ਧਾਰੀ ਪਾਰ ਪਿਆਲਾ। ਸੱਤੇ ਸੁਰਾਂ, ਦੁਨੀਆਂ ਦਾ ਕੋਈ ਵੀ ਆਪਾਂ ਸਾਜ਼ ਵਜਾਉਂਦੇ ਹਾਂ, ਕੋਈ ਵੀ ਆਪਾਂ ਗੀਤ ਗਾਉਂਦੇ ਹਾਂ, ਸ਼ਬਦ ਗਾਉਂਦੇ ਹਾਂ, ਸਾਰੇ ਦੇ ਸਾਰੇ ਸੰਸਾਰ ਦਾ ਸੰਗੀਤ ਸੱਤ ਸੁਰਾਂ ਦੇ ਉੱਤੇ ਚੱਲਦਾ ਹੈ। ਸਾ ਰੇ ਗਾ ਮਾ ਪਾ ਧਾ ਨੀ। ਕਹਿਣ ਲੱਗੇ ਜਿਹੜੇ ਗੁਰਮੁਖ ਜਾਣਿਆ ਨਾ, ਉਹਨਾਂ ਨੇ ਸੱਤੇ ਸੁਰਾਂ ਨੂੰ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਹੀ ਲੱਭਾ ਲੱਭ ਭਰ ਲਿਆ। ਭਾਵ ਇਹਨਾਂ ਸੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਹੀ ਗਾਉਂਦੇ ਹੈ, ਪਰਮਾਤਮਾ ਦੀ ਸਿਫਤ ਸਲਾਹੀ ਗਾਉਂਦੇ ਹੈ, ਅਕਾਲ ਪੁਰਖ ਦੀ ਯਾਦ ਵਿੱਚ ਹੀ ਜੁੜਦੇ ਆ। ਉਹ ਕੋਈ ਗੰਦੇ ਗੀਤ ਆਦਿਕ ਅਤੇ ਹੋਰ ਇੱਧਰ ਉੱਧਰ ਦੀਆਂ ਟਿਊਨਾਂ ਨਹੀਂ ਕੱਢਦੇ। ਜਿਹੜੇ ਗੁਰਮੁਖ ਜਨ ਨੇ, ਉਹਨਾਂ ਨੇ ਸੱਤੇ ਸੁਰਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਹੀ ਭਰ ਲਿਆ ਅਤੇ ਸੱਚੇ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਗਏ। ਫਿਰ ਕਹਿਣ ਲੱਗੇ ਸੱਤੀ ਧਾਰੀ ਪਾਰ ਪਿਆਲਾ। ਸੱਤ ਧਾਰ ਮਤਲਬ ਪਹਾੜਾਂ ਦੀਆਂ ਜਿਹੜੀਆਂ ਸੱਤ ਧਾਰਾਂ ਮੰਨੀਆਂ ਗਈਆਂ, ਪਹਾੜਾਂ ਦੀਆਂ ਸੱਤ ਧਾਰਾਂ ਜੋ ਗਿਣੀਆਂ ਗਈਆਂ, ਉਹਨਾਂ ਤੋਂ ਹੀ ਗੁਰੂ ਦੇ ਸਿੱਖ ਜਿਹੜੇ ਉਹ ਪਾਰ ਹੋ ਗਏ। ਭਾਵ ਉਹਨਾਂ ਦਾ ਸੰਬੰਧ ਉਸ ਪਰਮੇਸ਼ਰ ਨਾਲ ਬਣ ਗਿਆ, ਜਿਹੜੇ ਪਰਮੇਸ਼ਰ ਨੇ ਇਹ ਸਾਰੇ ਦਾ ਸਾਰਾ ਬ੍ਰਹਿਮੰਡ ਅਤੇ ਕੀ ਪਹਾੜ ਅਤੇ ਕੀ ਸਮੁੰਦਰ ਜਿਹੜੇ ਪ੍ਰਭੂ ਨੇ ਬਣਾਏ, ਉਹ ਗੁਰਮੁਖ ਜਨ ਉਸ ਪਰਮੇਸ਼ਰ ਨਾਲ ਸਾਂਝ ਪਾ ਲੈਂਦੇ। ਫਿਰ ਜੀਵਨ ਕੀ ਬਣ ਗਿਆ? ਸਾਧ ਸੰਗਤ ਗੁਰ ਸ਼ਬਦ ਸੰਭਾਲਾ। ਸਾਧ ਸੰਗਤ ਵਿੱਚ ਮਿਲ ਕੇ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਹਿਰਦੇ ਦੇ ਵਿੱਚ ਸੰਭਾਲ ਲੈਂਦੇ ਆ। ਜਿਹੜਾ ਸ਼ਬਦ ਸਾਰਿਆਂ ਤੋਂ ਸ਼੍ਰੋਮਣੀ ਹੈ, ਜਿਹੜਾ ਗੁਰੂ ਦਾ ਸ਼ਬਦ ਸਭ ਤੋਂ ਸ੍ਰੇਸ਼ਟ ਹੈ, ਉਸ ਗੁਰੂ ਦੇ ਸ਼ਬਦ ਨਾਲ ਗੁਰਸਿੱਖਾਂ ਦੀ ਸਾਂਝ ਪੈ ਗਈ। ਇਸ ਲਈ ਹੁਣ ਗੁਰਸਿੱਖਾਂ ਨੂੰ ਹੋਰ ਕਿਤੇ ਵੀ ਭਟਕਣ ਦੀ ਲੋੜ ਨਹੀਂ। ਲੋਕ ਪਰਲੋਕ ਦੇ ਸਾਰੇ ਸੁੱਖ ਅਤੇ ਜੀਵਨ ਦਾ ਆਨੰਦ ਗੁਰੂ ਦੀ ਸ਼ਰਨ ਵਿੱਚ ਹੀ ਹੈ। ਵਾਰ 29 ਪੌੜੀ 9 ਵਿੱਚ ਪਾਵਨ ਪਵਿੱਤਰ ਬਚਨ ਫੁਰਮਾਨ ਕਰ ਰਹੇ ਨੇ, ਅਗਲੀ ਹੁਣ 8 ਦੀ ਗਿਣਤੀ ਦੁਆਰਾ ਉਪਦੇਸ਼ ਦੇਣਗੇ। 8 ਖੰਡ ਪਾਖੰਡ ਮਤ, ਗੁਰਮਤ ਇੱਕ ਮਨ ਇੱਕ ਧਿਆਇ, ਅਸ਼ਟ ਧਾਤ ਪਾਰ ਸਿਮਲੀ, ਗੁਰਮੁਖ ਕੰਚਨ ਜੋਤ ਜਗਾਇਆ। ਰਿੱਧ ਸਿੱਧ ਸਿੱਧ ਸਾਧਕਾਂ, ਆਦਿ ਪੁਰਖ ਆਦੇਸ਼ ਕਰਾਇਆ। ਅੱਠੇ ਪਹਿਰ ਅਰਾਧੀਏ, ਸ਼ਬਦ ਸੁਰਤ ਲਿਵ ਅਲੱਖ ਲਿਖਾਇਆ। ਅਸ਼ਟ ਕੁੱਲੀ ਵੀਹੋਂ ਉਤਰੀ, ਸਤਿਗੁਰ ਮਤ ਨ ਮੋਹੇ ਮਾਇਆ। ਮਨ ਅਸਾਧ ਨ ਸਾਧੀਐ, ਗੁਰਮੁਖ ਸੁਖ ਫਲ ਸਾਧ ਸਦਾਇਆ। ਸਾਧ ਸੰਗਤ ਮਿਲ ਮਨ ਵਸਿਆਇਆ, ਸਾਧ ਸੰਗਤ ਮਿਲ ਮਨ ਵਸਿਆਇਆ। ਕਹਿਣ ਲੱਗੇ 8 ਖੰਡ ਪਾਖੰਡ ਮਤ, ਗੁਰਮਤ ਇੱਕ ਮਨ ਇੱਕ ਧਿਆਇਆ। 8 ਖੰਡ ਦੇ ਜੋਗੀਆਂ ਅਥਵਾ 4 ਵਰਣ ਅਤੇ 4 ਆਸ਼ਰਮ, ਸਾਰੇ ਦੇ ਸਾਰੇ ਜੋਗੀ ਇਹਨਾਂ ਵਿੱਚੋਂ ਜਿਤਨੇ ਵੀ ਬਣੇ ਪਖੰਡ ਦੇ ਵਿੱਚ ਹੀ ਫਸੇ ਰਹੇ। ਪਰ ਜਿਨ੍ਹਾਂ ਨੇ ਗੁਰੂ ਦੀ ਮਤ ਲਈ, ਸਤਿਗੁਰ ਦੇ ਚਰਨਾਂ ਵਿੱਚ ਜੁੜ ਗਏ, ਉਹ ਇੱਕ ਮਨ ਇੱਕ ਚਿੱਤ ਹੋ ਕੇ ਨਿਰੰਕਾਰ ਪਰਮੇਸ਼ਰ ਦਾ ਧਿਆਨ ਧਰਨ ਲੱਗ ਪਏ। ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਲੀਨ ਹੋਏ। ਕੌਣ? ਜਿਨ੍ਹਾਂ ਨੇ ਗੁਰੂ ਦੀ ਮਤ ਲਈ ਹੈ। ਭਾਵ ਜੇ ਸਤਿਗੁਰ ਦੀ ਮਤ ਨਹੀਂ ਲਈ, ਭਾਵੇਂ ਕੋਈ 4 ਵਰਣਾਂ ਦੇ ਵਿੱਚੋਂ ਆ, ਭਾਵੇਂ ਕੋਈ 4 ਆਸ਼ਰਮਾਂ ਦੇ ਵਿੱਚੋਂ, ਇਹਨਾਂ ਦਾ ਜ਼ਿਕਰ ਕੀਤਾ 8 ਦਾ, ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਵੈਸ਼ ਹੈ, ਭਾਵੇਂ ਕੋਈ ਸ਼ੂਦਰ ਆ, ਭਾਵੇਂ ਕੋਈ ਬ੍ਰਹਮਚਾਰੀ ਆ, ਭਾਵੇਂ ਗ੍ਰਿਸਤੀ ਆ ਜਾਂ ਬਾਨਪ੍ਰਸਤੀ, ਅਤੇ ਭਾਵੇਂ ਕੋਈ ਸੰਨਿਆਸੀ ਆ, ਠੋਕਰਾਂ ਹੀ ਖਾ ਰਹੇ ਆ ਜੇ ਗੁਰੂ ਦੀ ਮੱਤ ਨਹੀਂ ਲਈ, ਇੱਕ ਮਨ ਚਿੱਤ ਹੋ ਕੇ ਪਰਮੇਸ਼ੁਰ ਦੀ ਆਰਾਧਨਾ ਵਿੱਚ ਨਹੀਂ ਜੁੜੇ। ਫਿਰ ਬਚਨ ਕੀਤਾ, ਅਸ਼ਟ ਧਾਤ ਪਾਰਸ ਮਿਲੀ ਗੁਰਮੁਖ ਕੰਚਨ ਜੋਤ ਜਗਾਇਆ। ਅੱਠ ਧਾਤਾਂ ਦੁਨੀਆਂ ਵਿੱਚ ਨੇ ਜਿਹੜੀਆਂ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦੀਆਂ। ਕਹਿੰਦੇ ਅੱਠ ਧਾਤਾਂ ਜਿਹੜੀਆਂ ਗੁਰਮੁਖ ਪਾਰਸ ਨਾਲ ਮਿਲੀਆਂ, ਭਾਵੇਂ ਇਹਨਾਂ ਚੌਵਾਂ ਵਿੱਚੋਂ, ਖੱਤਰੀ ਬ੍ਰਾਹਮਣ ਸ਼ੂਦਰ ਅਤੇ ਵੈਸ਼ ਵਿੱਚੋਂ, ਅਤੇ ਭਾਵੇਂ ਚਾਰੇ ਆਸ਼ਰਮਾਂ ਚੋਂ, ਕੋਈ ਚਾਰ ਆਸ਼ਰਮ ਬ੍ਰਹਮਚਾਰੀ, ਗ੍ਰਿਸਤੀ, ਬਾਨਪ੍ਰਸਤੀ ਅਤੇ ਸੰਨਿਆਸੀ, ਇਹਨਾਂ ਅੱਠਾਂ ਦੇ ਵਿੱਚੋਂ ਕੋਈ ਵੀ ਗੁਰਮੁਖ ਜਨਾਂ ਨਾਲ ਆ ਕੇ ਮਿਲ ਗਿਆ, ਕਹਿੰਦੇ ਉਹ ਸੋਨਾ ਬਣ ਗਿਆ। ਗੁਰਮੁਖ ਜਨ ਐਸੇ ਪਾਰਸ ਨੇ, ਉਹ ਜਿਹੜਾ ਵੀ ਉਹਨਾਂ ਦੇ ਪਾਸ ਆ ਜਾਂਦਾ, ਸਤਿਗੁਰੂ ਦਾ ਉਪਦੇਸ਼ ਦੇ ਕੇ ਨਾਮ ਸਿਮਰਨ ਵਿੱਚ ਜੋੜ ਕੇ ਉਹਨਾਂ ਨੂੰ ਕੰਚਨ ਸੋਨੇ ਦੀ ਤਰ੍ਹਾਂ ਬਣਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਹਿਰਦੇ 'ਚ ਗੁਰੂ ਦੀ ਜੋਤ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ। ਰਿੱਧ ਸਿੱਧ ਸਿੱਧ ਸਾਧਕਾਂ ਆਦਿ ਪੁਰਖ ਆਦੇਸ਼ ਕਰਾਇਆ। ਰਿਧੀਆਂ ਸਿੱਧੀਆਂ, ਜਿਨ੍ਹਾਂ ਸਿੱਧਾਂ ਦੇ ਕੋਲ ਸੀ, ਬੜੇ ਬੜੇ ਸਾਧਨਾ ਕਰਨ ਵਾਲੇ ਜਿਹੜੇ ਲੋਕ ਸੀ, ਕਹਿੰਦੇ ਉਹਨਾਂ ਨੂੰ ਫਿਰ ਗੁਰੂ ਨਾਨਕ ਦੇ ਸੇਵਕ ਬਣਾ ਕੇ ਪਰਮੇਸ਼ੁਰ ਦੇ ਚਰਨਾਂ ਨਾਲ ਜੋੜ ਦਿੱਤਾ। ਜਿਹੜੇ ਗੋਰਖਨਾਥ ਵਰਗਿਆਂ ਨੂੰ ਨਮਸਕਾਰਾਂ ਕਰਦੇ ਸੀ ਨਾ, ਅਤੇ ਮਛੰਦਰ ਨਾਥ ਵਰਗਿਆਂ ਨੂੰ ਜਿਹੜੇ ਮੱਥੇ ਟੇਕਦੇ ਸੀ, ਉਹ ਹੁਣ ਗੁਰੂ ਨਾਨਕ ਨੂੰ ਨਮਸਕਾਰ ਕਰਨ ਲੱਗ ਪਏ, ਸਤਿਗੁਰੂ ਦੇ ਚਰਨਾਂ ਨਾਲ ਜੁੜ ਗਏ। ਭਾਵ ਗੁਰਸਿੱਖਾਂ ਨੇ ਐਸਾ ਉਪਦੇਸ਼, ਐਸੀ ਸਿੱਖਿਆ ਦਿੱਤੀ ਕਿ ਸਾਰੇ ਦੀਆਂ ਸਾਰੀਆਂ ਰਿਧੀਆਂ ਸਿੱਧੀਆਂ ਕਰਮ ਕਾਂਡਾਂ ਵਿੱਚੋਂ ਕੱਢ ਕੇ ਇੱਕ ਪ੍ਰਭੂ ਦੇ ਚਰਨਾਂ ਵਿੱਚ ਲੀਨ ਕਰ ਦਿੱਤਾ, ਪਰਮੇਸ਼ੁਰ ਨਾਲ ਜੋੜ ਦਿੱਤਾ, ਗੁਰੂ ਦੀ ਸ਼ਰਨ ਵਿੱਚ ਲਿਆ ਕੇ। ਅੱਠੇ ਪਹਿਰ ਅਰਾਧੀਏ ਸ਼ਬਦ ਸੁਰਤ ਲਿਵ ਅਲੱਖ ਲਿਖਾਇਆ। ਐਸੇ ਗੁਰਮੁਖ ਜਨ ਅੱਠੇ ਪੈਰ, ਚਾਰ ਪੈਰ ਦਿਨ ਦੇ ਅਤੇ ਚਾਰ ਪੈਰ ਰਾਤ ਦੇ, ਅੱਠੇ ਪੈਰ ਉਹ ਵਾਹਿਗੁਰੂ ਦੀ ਉਪਾਸ਼ਨਾ ਹੀ ਕਰਦੇ, ਅੱਠੇ ਪੈਰ ਪਰਮੇਸ਼ੁਰ ਦੇ ਚਰਨਾਂ ਨਾਲ ਹੀ ਜੁੜਦੇ ਆ। ਸ਼ਬਦ ਸੁਰਤ ਦੀ ਸਮਾਧੀ ਲਾ ਕੇ ਉਹਨਾਂ ਨੂੰ ਅਲੱਖ ਪਰਮਾਤਮਾ ਦੀ ਲਖਤਾ ਹੋ ਜਾਂਦੀ ਹੈ, ਭਾਵ ਸ਼ਬਦ ਸੁਰਤ ਵਿੱਚ ਆਪਣੀ ਲਿਵ ਨੂੰ ਜੋੜਦੇ ਆ, ਅਤੇ ਜਦੋਂ ਸੁਰਤ ਦੇ ਵਿੱਚ ਗੁਰੂ ਦਾ ਸ਼ਬਦ ਹੋ ਗਿਆ ਨਾ, ਅਤੇ ਸ਼ਬਦ ਦੇ ਵਿੱਚ ਸੁਰਤ ਹੋ ਗਈ, ਕਹਿਣ ਲੱਗੇ ਉਸ ਪਰਮਾਤਮਾ ਦੇ ਚਰਨਾਂ ਨਾਲ ਜਾਣ ਪਛਾਣ ਬਣ ਜਾਂਦੀ, ਫਿਰ ਰੱਬ ਦੇ ਨਾਲ ਗੁਰਮੁਖ ਜਨਾਂ ਦੀ ਸਾਂਝ ਬਣ ਜਾਂਦੀ। ਅਸ਼ਟ ਪੁੱਲੀ ਵੇਹੁ ਉਤਰੀ ਸਤਿਗੁਰ ਮਤ ਨ ਮੋਹੇ ਮਾਇਆ। ਵੇਖੋ ਕੈਸੀਆਂ ਕੈਸੀਆਂ ਦਲੀਲਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ। ਸਤ ਸੰਗਤ, ਜਿਹੜੇ ਸੱਪ ਨੇ ਨਾ, ਉਹਨਾਂ ਦੀਆਂ ਅੱਠ ਪੁੱਲਾਂ ਮੰਨੀਆਂ ਗਈਆਂ ਸੱਪਾਂ ਦੀਆਂ। ਇਹ ਵੀ ਵਿਦਵਾਨਾਂ ਨੇ ਲਿਖੇ ਜੇ ਬਚਨ ਕਿ ਸੱਪਾਂ ਦੀਆਂ ਅੱਠ ਪੁੱਲਾਂ, ਭਾਵੇਂ ਅੱਜ ਕਈ ਤਰ੍ਹਾਂ ਦੇ ਆਪਾਂ ਸੱਪ ਕਹਿੰਦੇ ਹਨ, ਪਰ ਉਹਨਾਂ ਦੀਆਂ ਜਿਹੜੀਆਂ ਸ਼ੁਰੂ ਤੋਂ ਜਦੋਂ ਤੋਂ ਧਰਤੀ ਪੈਦਾ ਹੋਈ, ਸ੍ਰਿਸ਼ਟੀ ਸਾਜੀ ਹੈ, ਅੱਠ ਪੁੱਲਾਂ। ਅਸ਼ਟ ਪੁੱਲੀ ਵੇਹੋ ਉਤਰੀ, ਕਹਿੰਦੇ ਅੱਠ ਪੁੱਲੀਆਂ, ਭਾਵ ਅੱਠ ਪੁੱਲਾਂ ਸੱਪਾਂ ਦੀ ਵੇਹੋ ਉਤਰ ਜਾਂਦੀ ਹੈ। ਮਤਲਬ ਕਿ ਵੱਧ ਤੋਂ ਵੱਧ ਕਿਸੇ ਬੰਦੇ ਦੇ ਅੰਦਰ ਜੇ ਜ਼ਹਿਰ ਹੋਊਗੀ ਤਾਂ ਸੱਪ ਜਿੰਨੀ ਹੈ, ਅਤੇ ਅੱਠਾਂ ਦੀਆਂ ਅੱਠਾਂ ਪੁੱਲਾਂ ਜਿੰਨੀ ਵੀ ਜ਼ਹਿਰ ਉਹਦੇ ਅੰਦਰ ਹੋਵੇ, ਪਰ ਜਿਹੜੇ ਸ਼ਬਦ ਦੀ ਕਮਾਈ ਕਰਦੇ ਹਨ ਉਹਨਾਂ ਦੇ ਅੰਦਰੋਂ ਜ਼ਹਿਰ ਮੁੱਕ ਜਾਂਦੀ। ਵਿਸ਼ਿਆਂ ਵਕਾਰਾਂ ਪਾਪਾਂ ਬੁਰਿਆਈਆਂ ਨਿੰਦਿਆ ਧੋਖਾ ਫਰੇਬ ਛਲ ਕਪਟ ਦਵੈਸ਼ ਈਰਖਾ ਕੁੱਲ ਅਭਿਮਾਨ ਕਾਮ ਕ੍ਰੋਧ ਲੋਭ ਮੋਹੰਕਾਰ ਸਭ ਜ਼ਹਿਰਾਂ ਉਤਰ ਗਈਆਂ ਉਹਨਾਂ ਦੇ ਅੰਦਰ। ਸਤਿਗੁਰ ਮਤ ਨਾ ਮੋਹੇ ਮਾਇਆ, ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਜਿਨ੍ਹਾਂ ਨੇ ਮਤ ਗ੍ਰਹਿਣ ਕਰ ਲਈ ਨਾ, ਉਹਦੇ ਪ੍ਰਤਾਪ ਨਾਲ ਉਹ ਮਾਇਆ ਵਿੱਚ ਮੋਹਿਤ ਨਹੀਂ ਹੁੰਦੇ। ਦੁਨੀਆਂ ਦੀ ਕੋਈ ਮਾਇਆ ਉਹਨਾਂ ਨੂੰ ਗ੍ਰਾਸ ਨਹੀਂ ਸਕਦੀ, ਆਪਣੇ ਅਧੀਨ ਨਹੀਂ ਕਰ ਸਕਦੀ। ਸਾਰੇ ਦੀਆਂ ਸਾਰੀਆਂ ਵਿਸ਼ਿਆਂ ਵਿਕਾਰਾਂ ਮੋਹ ਮਾਇਆ ਦੀਆਂ ਜ਼ਹਿਰਾਂ ਉਹਨਾਂ ਦੇ ਅੰਦਰੋਂ ਖਤਮ ਹੋ ਗਈ, ਜਿਨ੍ਹਾਂ ਨੇ ਗੁਰ ਸ਼ਬਦ ਦੀ ਕਮਾਈ ਕਰ ਲਈ। ਮਨ ਅਸਾਧ ਨਾ ਸਾਧੀ ਹੈ ਗੁਰਮੁਖ ਸੁਖ ਫਲ ਸਾਧ ਸਧਾਇਆ। ਕਹਿੰਦੇ ਮਨ ਜਿਹੜਾ ਇਹ ਬੜਾ ਅਸਾਧ ਹੈ, ਛੇਤੀ ਕੀਤੇ ਵੱਸ 'ਚ ਨਹੀਂ ਆਉਂਦਾ, ਸਾਧਿਆ ਨਹੀਂ ਜਾਂਦਾ, ਭਾਵ ਇਹਨੂੰ ਕੰਟਰੋਲ ਵਿੱਚ ਕਰਨਾ ਬੜਾ ਔਖਾ ਹੈ। ਪਰ ਪਤਾ ਕੀ ਆਖਦੇ, ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਪੈ ਗਏ ਨਾ ਗੁਰਮੁਖ ਜਨ, ਉਹਨਾਂ ਨੇ ਸੌਖੇ ਢੰਗ ਨਾਲ ਹੀ ਇਹਨੂੰ ਆਪਣੇ ਵੱਸ ਵਿੱਚ ਕਰ ਲਿਆ। ਗੁਰਮੁਖ ਸੁੱਖ ਫਲ ਸਾਧ ਸਦਾਇਆ, ਇਹ ਇਹਨਾਂ ਗੁਰਮੁਖ ਜਨਾਂ ਨੇ ਸਾਧ ਮਨ ਨੂੰ ਸਾਧ ਲਿਆ ਤੇ ਸੁੱਖ ਫਲ, ਆਤਮਿਕ ਸੁੱਖ, ਆਤਮਿਕ ਆਨੰਦ ਦਾ ਫਲ ਗੁਰਸਿੱਖ ਜਨਾਂ ਨੇ ਪ੍ਰਾਪਤ ਕਰ ਲਿਆ। ਅਗਲੀ ਤੁਕ ਦੇ ਵਿੱਚ ਹੋਰ ਸਪਸ਼ਟ ਕਰਦੇ ਨੇ, ਸਾਧ ਸੰਗਤ ਮਿਲ ਮਨ ਵਸ ਆਇਆ। ਸਾਧ ਸੰਗਤ ਚ ਮਿਲਣ ਨਾਲ ਮਨ ਕਾਬੂ ਵਿੱਚ ਆ ਗਿਆ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ। ਇਹਦਾ ਭਾਵ ਜਿਨ੍ਹਾਂ ਦੀ ਲੇਵ ਦੇ ਵਿੱਚ, ਜਿਨ੍ਹਾਂ ਦੀ ਸੁਰਤ ਵਿੱਚ ਗੁਰੂ ਦਾ ਸ਼ਬਦ ਆ, ਜਿਨ੍ਹਾਂ ਦੇ ਅੰਤਸ਼ਕਰਨ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਿਆ ਹੈ, ਉਹਨਾਂ ਨੇ ਆਪਣੇ ਮਨ ਨੂੰ ਵਸ ਚ ਕਰ ਲਿਆ ਤੇ ਸ਼ਬਦ ਸੁਰਤ ਦੁਆਰਾ ਸੁਖੈਨ ਹੀ ਸੁਤੇ ਸਿੱਧ ਹੀ ਸਾਡਾ ਮਨ ਹੈ ਜਿਹੜਾ ਉਹ ਵਸ ਦੇ ਵਿੱਚ ਆ ਜਾਂਦਾ। ਇਸ ਲਈ ਮੁੱਖ ਸਾਧਨ ਹੈ ਜਿਹੜਾ ਉਹ ਹੈ ਸਾਧ ਸੰਗਤ। ਜਿਹੜਾ ਸ਼੍ਰੋਮਣੀ ਸਾਧਨ ਹੈ ਉਹ ਹੈ ਸਾਧ ਸੰਗਤ, ਗੁਰੂ ਦੀ ਸ਼ਰਨ ਵਿੱਚ ਆ ਕੇ ਸ਼ਬਦ ਦੀ ਕਮਾਈ ਕਰਨੀ ਤੇ ਸ਼ਬਦ ਵਿੱਚ ਸੁਰਤ ਨੂੰ ਜੋੜਨਾ। ਇਹਦੇ ਨਾਲ ਹੀ ਮਨ ਹਿਰਦਾ ਟਿਕਾਓ ਦੇ ਵਿੱਚ ਤੇ ਸਹਿਜ ਦੇ ਵਿੱਚ ਆ ਜਾਂਦਾ। ਮਾਲਕ ਦੇ ਚਰਨਾਂ ਵਿੱਚ ਅਸੀਂ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ ਹਾਂ। ਵਾਰ 29 ਪੌੜੀ 10 ਦੇ ਵਿੱਚ ਪਾਵਨ ਪਵਿੱਤਰ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰਦੇ ਹੋਇਆ ਫਰਮਾ ਰਹੇ ਨੇ, ਨੌ ਪ੍ਰਕਾਰੀ ਭਗਤ ਕਰ ਸਾਧੈ ਨਵੇਂ ਦੁਆਰ ਗੁਰਮਤੀ, ਗੁਰਮੁਖ ਪਿਰਫ ਚਖਾਇਆ ਗਾਵੈ ਜੀਵ ਰਸਾਇਣ ਰਤੀ, ਨਵੀਂ ਖੰਡੀ ਜਾਣ ਆਇਆ ਰਾਜ ਜੋਗ ਜਿਣ ਸਤੀ ਅਸਤੀ, ਨੌ ਕਰ ਨੌ ਘਰ ਸਾਧਿਆ ਵਰਤਮਾਨ ਪਰਲੋ ਉਤਪੱਤੀ, ਨਾਮ ਨਿਧੀ ਪਿਛ ਲੱਗਣੀ ਨਾਥ ਅਨਾਥ ਸਨਾਥ ਜੁਗਤੀ, ਨੌ ਉਖਲ ਵਿੱਚ ਉਖਲੀ ਮਿੱਠੀ ਕੌੜੀ ਠੰਡੀ ਤੱਤੀ, ਸਾਧ ਸੰਗਤ ਗੁਰਮੁਖ ਸਣ ਖੱਤੀ, ਸਾਧ ਸੰਗਤ ਗੁਰਮੁਖ ਸਣ ਖੱਤੀ। ਨੌ ਦੀ ਗਿਣਤੀ ਦੁਆਰਾ ਹੁਣ ਵੱਖ ਵੱਖ ਪ੍ਰਮਾਣ ਦੇ ਕੇ ਗੁਰਮਤ ਦਾ ਰਸਤਾ ਤੇ ਸਾਧ ਸੰਗਤ ਨੂੰ ਸਾਰਿਆਂ ਤੋਂ ਸ਼੍ਰੋਮਣੀ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਵੇਂ ਦਰਸਾ ਰਹੇ ਆ। ਕਹਿਣ ਲੱਗੇ, ਨੌ ਪ੍ਰਕਾਰੀ ਭਗਤ ਕਰ ਸਾਧੈ ਨਵੇਂ ਦੁਆਰ ਗੁਰਮਤੀ। ਜਿਹੜੀ ਸੰਸਾਰ ਜਗਤ ਦੇ ਵਿੱਚ ਭਗਤੀ ਹੈ, ਇਹ ਨੌ ਪ੍ਰਕਾਰ ਦੀ ਭਗਤੀ ਮੰਨੀ ਗਈ ਹੈ। ਜਿਵੇਂ ਸ਼ਰਵਣ ਭਗਤੀ ਹੈ, ਕੀਰਤਨ ਭਗਤੀ ਹੈ, ਦਾਸ ਭਗਤੀ ਹੈ, ਸਖਾ ਭਗਤੀ ਹੈ, ਅਰਚਨ ਭਗਤੀ ਹੈ, ਇਸ ਤਰ੍ਹਾਂ ਨੌ ਪ੍ਰਕਾਰ ਦੀ ਭਗਤੀ ਹੈ ਦੁਨੀਆਂ 'ਚ। ਇਹਨੂੰ ਨਵਦਾ ਭਗਤੀ ਵੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਇਆ ਭਗਤ ਨਵੇਂ ਪ੍ਰਕਾਰਾ। ਕਹਿਣ ਲੱਗੇ, ਨੌ ਪ੍ਰਕਾਰ ਦੀ ਭਗਤੀ ਕਰਕੇ ਜਿਹੜੇ ਗੁਰਮੁਖ ਜਾਣੇ ਆ, ਇਹ ਨੌ ਦੇ ਨੌ ਹੀ ਦੁਆਰੇ ਆ ਜਿਹੜੇ ਸਾਡੇ, ਇਹਨਾਂ ਨੂੰ ਸਾਧ ਲੈਂਦੇ ਆ ਗੁਰਮੁਖ ਜਨ। ਇਹਨਾਂ ਨੌ ਦੇ ਨੌ ਦੁਆਰਿਆਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਆ। ਪਰ ਨੌ ਦੀ ਨੌ ਤਰ੍ਹਾਂ ਦੀ ਭਗਤੀ ਕਰਨ ਦਾ ਮਤਲਬ ਗੁਰੂ ਦੀ ਮੱਤ ਦੁਆਰਾ। ਫਿਰ ਬਚਨ ਸੁਣ ਲੈਣੇ, ਨੌ ਪ੍ਰਕਾਰੀ ਭਗਤ ਕਰ ਸਾਧੈ ਨਵੇਂ ਦੁਆਰ ਗੁਰਮਤੀ। ਗੁਰੂ ਦੀ ਮੱਤ ਦਾ ਜ਼ਿਕਰ ਜ਼ਰੂਰ ਆਊਗਾ, ਭਾਵ ਕਿ ਗੁਰੂ ਦੀ ਮੱਤ ਦੁਆਰਾ ਭਗਤੀ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਨੌ ਪ੍ਰਕਾਰ ਦੀ ਭਗਤੀ ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ। ਪ੍ਰੇਮੀ ਜਨ ਜਿਹੜੇ ਜਦੋਂ ਪ੍ਰੇਮਾ ਭਗਤੀ ਵਿੱਚ ਜੁੜਦੇ ਆ, ਉਹ ਫਿਰ ਐਸੇ ਗੁਰਮੁਖ ਗੁਰਸਿੱਖ ਆਪਣੇ ਨੌ ਦੇ ਨੌ ਦੁਆਰਿਆਂ ਨੂੰ ਵੱਸ ਵਿੱਚ ਕਰ ਲੈਂਦੇ ਆ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਤੇ ਇੱਕ ਬੇਨਤੀ ਦਾਸ ਨਾਲ ਹੀ ਕਰ ਦੇਵੇ, ਜਿਸ ਦਿਨ ਇਹ ਨੌ ਦੇ ਨੌ ਦੁਆਰੇ ਤੁਹਾਡੇ ਵੱਸ ਵਿੱਚ ਹੋ ਗਏ, ਉਸ ਦਿਨ ਤੁਹਾਡੇ ਅੰਤ ਛਕਰਨ ਦਾ ਉਹ ਦਸਵਾਂ ਦੁਆਰ ਆਪਣੇ ਆਪ ਹੀ ਖੁੱਲ੍ਹ ਜਾਏਗਾ। ਇਹ ਜਿਹੜੇ ਨੌ ਦੁਆਰੇ ਪ੍ਰਗਟ ਕੀਏ ਹਨ, ਇਹ ਵਸ ਚ ਆ ਜਾਣ। ਇਹ ਜਿਹੜੀਆਂ ਸਾਡੀਆਂ ਅੱਖਾਂ ਨੇ, ਆਹ ਜਿਹੜੇ ਸਾਡੇ ਕੰਨ ਆ ਸਾਧ ਸੰਗਤ, ਆਹ ਜਿਹੜਾ ਸਾਡਾ ਨੱਕ ਆ, ਆਹ ਜਿਹੜੀ ਸਾਡੀ ਰਸਨਾ ਹੈ, ਅਤੇ ਆਹ ਜਿਹੜੇ ਸਾਡੇ ਦੋ ਗੁਪਤ ਅੰਗ ਆ, ਜਿਸ ਦਿਨ ਸਾਡੇ ਵਸ ਵਿੱਚ ਆ ਗਏ ਉਸ ਦਿਨ ਨਿਰੰਕਾਰ ਪਰਮਾਤਮਾ ਦਾ ਜਿੱਥੇ ਵਾਸਾ ਅੰਤਿਸ਼ ਕਰਨ ਵਿੱਚ, ਉਹ ਤੇਰਾ ਦਸਵਾਂ ਦੁਆਰ ਖੁੱਲ੍ਹ ਜੂਗਾ, ਪਰਮੇਸ਼ਰ ਦੇ ਚਰਨਾਂ ਵਿੱਚ ਸੁਰਤ ਜੁੜ ਜਾਏਗੀ ਤੇਰੀ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈਂ ਅਨੇਕ ਰੂਪ ਨਾਉ ਨਾਮ ਨਿਧ, ਇਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਸ ਲਈ ਨੌ ਦੇ ਨੌ ਦੁਆਰੇ ਹੀ ਗੁਰਮੁਖ ਗੁਰਸਿੱਖ ਪਿਆਰਿਆਂ ਨੇ ਸਾਧ ਲਏ, ਮਤਲਬ ਆਪਣੇ ਵਸ ਵਿੱਚ ਕਰ ਲਏ, ਅਤੇ ਨੌ ਪ੍ਰਕਾਰ ਦੀ ਭਗਤੀ ਦੁਆਰਾ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ। ਗੁਰਮੁਖ ਤਿਰਮ ਚਖਾਇਆ, ਗਾਵੈ ਜੀਬ ਰਸਾਇਣ ਰੱਤੀ। ਜਿਹੜੀ ਗੁਰਮੁਖ ਜਨਾਂ ਦੀ ਜੀਵ ਆ, ਇਹ ਪ੍ਰੇਮ ਰਸ ਚੱਖਣ ਦੇ ਵਿੱਚ ਰੰਗੀ ਹੋਈ ਹੈ, ਰੱਤੀ ਹੋਈ ਹੈ, ਉਸੇ ਦਾ ਜਸ ਹੀ ਗਾਇਨ ਕਰਦੀ ਹੈ। ਰਸਨਾ ਰਾਮ ਰਸਾਇਣ ਮਾਤੀ, ਜਿਹੜੀ ਗੁਰਮੁਖ ਜਨਾਂ ਦੀ ਰਸਨਾ ਹੈ, ਜਿਹੜੀ ਗੁਰਸਿੱਖਾਂ ਦੀ ਰਸਨਾ ਹੈ, ਉਹ ਨਿਰੰਕਾਰ ਪਰਮੇਸ਼ਰ ਦੇ ਨਾਮ ਦਾ ਰਸ ਚੱਖਣ ਦੇ ਵਿੱਚ ਹੀ ਮਸਤ ਆ। ਅਤੇ ਜਿਹੜੀ ਰਸਨਾ ਨਹੀਂ ਚੱਖਦੀ ਸਾਧ ਸੰਗਤ, ਉਹਦੇ ਵਾਸਤੇ ਵੀ ਭਗਤ ਨਾਮਦੇਵ ਕਹਿੰਦੇ, 100 ਟੁਕੜਾ ਕਰ ਦੇਵਾਂ ਤੇਰਾ ਜਿਸ ਦਿਨ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪਦੀ। ਰੇ ਜਿਹਬਾ ਕਰੂੰ ਸੱਤ ਖੰਡ, ਜਾਮ ਨਾ ਉਚਰਸ ਸ਼੍ਰੀ ਗੋਬਿੰਦ। ਪੰਚਮ ਪਾਤਸ਼ਾਹ ਜੀ ਨੇ ਵੀ ਪਾਵਨ ਬਾਣੀ ਚ ਬਚਨ ਆਖੇ, ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਐ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਤੇ ਜਿਹੜੀ ਰਸਨਾ ਨਾਮ ਜਪਦੀ, ਜਿਹੜੀ ਰਸਨਾ ਪਰਮੇਸ਼ਰ ਦੇ ਪ੍ਰੇਮ ਦਾ ਰਸ ਚੱਖਦੀ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਫਰਮਾਨ, ਕਹਿਣ ਲੱਗੇ ਜਿਹੜੀ ਰਸਨਾ ਪਰਮੇਸ਼ਰ ਦਾ ਨਾਮ ਜਪਦੀ ਹੈ, ਪ੍ਰਭੂ ਦੇ ਗੁਣ ਗਾਉਂਦੀ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਹੇ ਮੇਰੀਏ ਜਿੰਦੇ, ਉਹ ਰਸਨਾ ਵੀ ਸਤਿਕਾਰ ਯੋਗ ਹੈ, ਉਹ ਧਨਤਾ ਯੋਗ ਹੈ ਰਸਨਾ। ਇਸ ਲਈ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਗਾਵੈ ਜੀਵ ਰਸਾਇਣ ਰਾਤੀ। ਪ੍ਰੇਮ ਰਸ ਦੇ ਵਿੱਚ, ਪ੍ਰਭੂ ਦੀ ਬੰਦਗੀ ਭਗਤੀ ਦੇ ਰਸ ਵਿੱਚ ਜਿਹੜੀ ਰਸਨਾ ਰੱਤੀ ਹੋਈ ਹੈ, ਉਹ ਗੁਰਮੁਖ ਜਨਾਂ ਦੀ ਰਸਨਾ ਹੈ, ਉਹ ਗੁਰਮੁਖ ਜਨਾਂ ਦੀ ਹੀ ਜ਼ਬਾਨ ਹੈ ਜਿਹੜੀ ਪ੍ਰਭੂ ਦੀ ਬੰਦਗੀ ਵਿੱਚ ਜੁੜ ਕੇ ਨਾਮ ਦਾ ਰਸ ਚੱਖਦੀ ਹੈ। ਨਵੀਂ ਖੰਡੀ ਜਾਣ ਆਇਆ, ਰਾਜ ਜੋਗ ਜਿਣ ਸਤੀ ਅਸਤੀ। ਰਾਜ ਅਤੇ ਜੋਗ, ਗੁਰਸਿੱਖਾਂ ਦੇ ਕੋਲ ਦੋਵੇਂ ਚੀਜ਼ਾਂ ਹੀ ਸਤਿਗੁਰ ਨੇ ਬਖਸ਼ਿਸ਼ ਕੀਤੀਆਂ, ਦੋਵੇਂ ਹੀ ਇਹਨਾਂ ਨੂੰ ਦਿੱਤੀਆਂ, ਇਹਨਾਂ ਕੋਲ ਦੋਨੋਂ ਹੀ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਕਹਿੰਦੇ ਰਾਗ ਰਾਜ ਜੋਗ ਕਰਕੇ ਸਤੀ ਅਤੇ ਅਸਤੀ, ਭਾਵ ਭਲੇ ਬੁਰੇ ਗੁਣਾਂ ਨੂੰ ਜਿੱਤ ਕੇ, ਜਿਹੜੇ ਗੁਰਮੁਖ ਜਾਣੇ ਆ ਉਹਨਾਂ ਨਵਾਂ ਖੰਡਾਂ ਦੇ ਵਿੱਚ ਹੀ ਆਪਣਾ ਆਪ ਪ੍ਰਗਟ ਕਰ ਦਿੱਤਾ ਹੈ, ਭਾਵ ਉਹ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਗਏ। ਜਿਹੜੇ ਨਾਮ ਸਿਮਰਨ ਵਿੱਚ ਜੁੜੇ ਉਹ ਸਾਰੇ ਦੇ ਸਾਰੇ ਸੰਸਾਰ ਜਗਤ ਦੁਨੀਆਂ ਵਿੱਚ ਪ੍ਰਸਿੱਧ ਹੋ ਗਏ, ਉਹ ਜਗਤ ਵਿੱਚ ਭਟਕਦੇ ਨਹੀਂ ਹਨ, ਉਹ ਸੰਸਾਰ ਵਿੱਚ ਠੋਕਰਾਂ ਨਹੀਂ ਖਾਂਦੇ। ਉਹ ਜਿੱਥੇ ਵੀ ਦੁਨੀਆਂ 'ਚ ਜਾਂਦੇ ਨੇ ਨਾ ਸਾਧ ਸੰਗਤ, ਉੱਥੇ ਹੀ ਉਹਨਾਂ ਲੋਕਾਂ ਦੀ ਪੂਜਾ ਹੁੰਦੀ ਹੈ, ਉੱਥੇ ਹੀ ਉਹਨਾਂ ਲੋਕਾਂ ਦਾ ਸਤਿਕਾਰ ਹੁੰਦਾ ਹੈ। ਆਹ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸਾਧ ਸੰਗਤ ਆਪਾਂ ਵਿਆਖਿਆ ਕਰ ਰਹੇ ਹਾਂ, ਸੁਣ ਰਹੇ ਹਾਂ। ਇਹ ਤਾਂ ਨਹੀਂ ਵੀ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬੈਠੇ ਹੋਣਗੇ ਸਿੱਖ, ਉਹਨਾਂ ਨੂੰ ਭਾਈ ਗੁਰਦਾਸ ਜੀ ਦਾ ਪਤਾ, ਜਾਂ ਜਿਹੜੇ ਪੰਜਾਬ ਵਿੱਚ ਬੈਠੇ ਉਹਨਾਂ ਨੂੰ ਭਾਈ ਗੁਰਦਾਸ ਜੀ ਦੇ ਬਾਰੇ 'ਚ ਪਤਾ, ਜਾਂ ਜਿਹੜੇ ਭਾਰਤ ਦੇਸ਼ ਵਿੱਚ ਬੈਠੇ ਕੇਵਲ ਭਾਈ ਗੁਰਦਾਸ ਬਾਰੇ ਉਹਨਾਂ ਨੂੰ ਹੀ ਪਤਾ, ਜਾਂ ਜਿਹੜੇ ਇਕੱਲੇ ਏਸ਼ੀਆ ਵਿੱਚ ਹੀ ਬੈਠੇ ਨੇ ਉਹਨਾਂ ਨੂੰ ਹੀ ਭਾਈ ਗੁਰਦਾਸ ਜੀ ਦੇ ਬਾਰੇ 'ਚ ਪਤਾ ਹੈ ਕਿ ਉਹ ਬੜੇ ਮਹਾਨ ਤੱਤ ਵੇਤਾ ਬ੍ਰਹਮ ਗਿਆਨੀ ਸਨ। ਕਿੰਨਿਆਂ ਨੂੰ ਪਤਾ? ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਇਨਸਾਨ ਬੈਠਾ ਆ, ਆਹ ਜਿਹੜੀ ਕਥਾ ਵਿਚਾਰ ਆ, ਆਪਾਂ ਕਿੱਥੇ ਕਿੱਥੇ ਬੈਠ ਕੇ ਸਰਵਣ ਕਰ ਰਹੇ ਹਾਂ, ਕਿੱਥੇ ਕਿੱਥੇ ਵਿਚਰਦੇ ਹੋਇਆਂ ਆਪਾਂ ਉਹਨਾਂ ਦੀਆਂ ਬਾਤਾਂ ਪਾ ਰਹੇ ਹਾਂ। ਭਾਵ ਜਿਹੜੇ ਗੁਰਮੁਖ ਜਾਂਦੇ ਆ ਨਾ ਉਹ ਦੁਨੀਆਂ ਦੇ ਨੌ ਖੰਡਾਂ ਵਿੱਚ ਹੀ, ਸਾਰੀ ਸ੍ਰਿਸ਼ਟੀ ਜਿਹੜੀ ਇਹਨੂੰ ਨੌ ਖੰਡਾਂ ਵਿੱਚ ਵੰਡਿਆ। ਨੌ ਖੰਡ ਦਾ ਮਤਲਬ ਆ ਸਾਰੇ ਦਾ ਸਾਰਾ ਸੰਸਾਰ, ਸਾਰੇ ਦਾ ਸਾਰਾ ਜਗਤ ਸ੍ਰਿਸ਼ਟੀ। ਜਿਹੜੇ ਗੁਰਮੁਖ ਜਾਂਦੇ ਆ ਉਹ ਸਾਰੀ ਦੁਨੀਆਂ ਦੇ ਵਿੱਚ ਹੀ ਸਤਿਕਾਰੇ ਜਾਂਦੇ ਆ, ਉਹਨਾਂ ਨੂੰ ਸਾਰੇ ਦੇ ਸਾਰੇ ਸੰਸਾਰ ਜਗਤ ਵਿੱਚ ਹੀ ਵਡਿਆਈ ਮਿਲਦੀ ਹੈ। ਭਾਈ ਗੁਰਦਾਸ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਦਿਹਾੜੇ ਕਿੱਥੇ ਕਿੱਥੇ ਮਨਾਏ ਜਾ ਰਹੇ। ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕਿੱਥੇ ਕਿੱਥੇ ਦੁਨੀਆ ਮਨਾ ਰਹੀ ਹੈ। 15 ਭਗਤਾਂ ਦੇ ਦਿਹਾੜੇ ਕਿੱਥੇ ਕਿੱਥੇ ਆਪਾਂ ਦਿਨ ਮਨਾ ਰਹੇ ਉਹਨਾਂ ਦੇ। ਗੁਰਸਿੱਖ ਪਿਆਰੇ, ਜਿੰਨਿਆਂ ਗੁਰੂਆਂ ਦੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਆ, 10 ਦੇ 10 ਹੀ ਗੁਰੂ ਸਾਹਿਬਾਨ ਜਿਹੜੇ ਆ, ਉਹ ਤੇ ਹੈ ਨੀ ਸਤਿਗੁਰ। ਭਗਤ ਜਨ ਭੱਟਾਂ ਦੇ ਸਵਈਏ ਆ, ਗੁਰਸਿੱਖਾਂ ਦੀ ਬਾਣੀ ਆ, ਜਿਨ੍ਹਾਂ ਗੁਰਸਿੱਖਾਂ ਨੇ ਨਾਮ ਸਿਮਰਨ ਦੀ ਕਮਾਈ ਕੀਤੀ ਆ। 5 ਪਿਆਰੇ ਆ, 4 ਸਾਹਿਬਜ਼ਾਦੇ ਆ, 40 ਮੁਕਤੇ ਆ, ਮਨਾਉਂਦੇ ਨਾ ਆਪਾਂ ਉਹਨਾਂ ਦੇ ਦਿਨ। ਤੇ ਇਹ ਥੋੜ੍ਹੀ ਵੀ ਇਕੱਲੇ ਪੰਜਾਬ ਦੇ ਵਿੱਚ ਹੀ ਮਨਾਏ ਜਾਂਦੇ ਆ, ਜਾਂ ਜਿਸ ਜਗ੍ਹਾ ਤੇ ਉਹ ਸ਼ਹੀਦ ਹੋਏ, ਜਾਂ ਜਿਹੜੇ ਪਿੰਡ ਨਗਰ 'ਚ ਉਹਨਾਂ ਦਾ ਜਨਮ ਹੋਇਆ ਉੱਥੇ ਹੀ ਮਨਾਇਆ ਜਾਂਦਾ ਉਹਨਾਂ ਦਾ ਦਿਹਾੜਾ। ਇਹ ਤਾਂ ਨਹੀਂ ਹੈਗਾ, ਸਾਰੀ ਦੁਨੀਆਂ 'ਚ ਮਨਾਏ ਜਾਂਦੇ ਹਨ। ਦਾਸ ਜਿਹੜੀ ਬੇਨਤੀ ਕਰ ਰਿਹਾ ਉਹ ਸਰਵਣ ਕਰ ਰਹੇ ਹੋ। ਭਾਈ ਗੁਰਦਾਸ ਜੀ ਕਹਿੰਦੇ ਨਵੀਂ ਖੰਡੀ ਜਣਾਇਆ, ਜਿਹੜੇ ਗੁਰਮੁਖ ਜਾਣੇ ਆ ਉਹ 9 ਦੇ 9 ਖੰਡਾਂ ਦੇ ਵਿੱਚ ਹੀ ਜਾਣੇ ਜਾਂਦੇ ਆ, ਭਾਵ ਸਾਰੀ ਸ੍ਰਿਸ਼ਟੀ 'ਤੇ ਹੀ ਉਹਨਾਂ ਦਾ ਸਤਿਕਾਰ ਆ, ਅਦਬ ਆ। ਇਹ ਤੇ ਦਾਸ ਨੇ ਕੁਛ ਕੁ ਨਾਮ ਲਏ ਨਾ, ਮੇਰੇ ਕਹਿਣ ਦਾ ਭਾਵ ਆ ਵੀ ਜਿੰਨਿਆਂ ਨੇ ਵੀ ਬੰਦਗੀ ਕੀਤੀ ਹੈ, ਜਿੰਨਿਆਂ ਨੇ ਵੀ ਭਗਤੀ ਕੀਤੀ ਹੈ, ਜਿੰਨਿਆਂ ਨੇ ਵੀ ਆਪਣੇ ਆਪੇ ਨੂੰ ਜਿੱਤ ਕੇ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕੀਤਾ, ਉਹ ਸਾਰੇ ਦੇ ਸਾਰੇ ਸੰਸਾਰ ਜਗਤ ਵਿੱਚ ਪ੍ਰਗਟ ਹੋ ਗਏ। ਸਾਰੀ ਦੁਨੀਆਂ ਵਿੱਚ ਪਰਮਾਤਮਾ ਨੇ ਉਹਨਾਂ ਨੂੰ ਸਤਿਕਾਰ ਦਿੱਤਾ, ਅਦਬ ਦਿੱਤਾ, ਭਾਵੇਂ ਉਹ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ, ਭਾਈ ਬਿਧੀ ਚੰਦ ਵਰਗੇ ਮਹਾਨ ਗੁਰਸਿੱਖ ਨੇ, ਭਾਈ ਸਾਹਿਬ ਭਾਈ ਮੱਖਣ ਸ਼ਾਹ ਲਵਾਣਾ ਉਹਦੇ ਵਰਗੇ ਗੁਰਸਿੱਖ ਨੇ, ਗੁਰੂ ਪਿਆਰੇ ਨੇ, ਜਿਨ੍ਹਾਂ ਨੇ ਸੇਵਾ ਕਮਾਈ ਹੈ। ਅਤੇ ਭਾਵੇਂ ਕੋਈ ਸ਼ਹਾਦਤਾਂ ਦੇ ਜਾਂ ਪੀਣ ਵਾਲੇ, ਭਾਈ ਮਤੀ ਦਾਸ ਆ, ਭਾਈ ਸਤੀ ਦਾਸ ਆ, ਭਾਈ ਮਨੀ ਸਿੰਘ ਆ, ਭਾਈ ਤਾਰੂ ਸਿੰਘ ਆ, ਭਾਈ ਸ਼ਬੇਗ ਸਿੰਘ, ਸ਼ਾਹਬਾਜ਼ ਸਿੰਘ ਆ, ਧੰਨ ਬਾਬਾ ਦੀਪ ਸਿੰਘ ਜੀ ਨੇ, ਕਿੱਥੇ ਕਿੱਥੇ ਦੁਨੀਆਂ 'ਚ ਉਹਨਾਂ ਦੇ ਦਿਨ, ਅੱਜ ਸੈਂਕੜੇ ਸਾਲਾਂ ਬਾਅਦ ਵੀ ਆਪਾਂ ਉਹਨਾਂ ਨੂੰ ਮਨਾ ਕੇ ਯਾਦ ਕਰ ਰਹੇ, ਉਹਨਾਂ ਦੇ ਪੁਰਬ ਮਨਾਏ ਜਾ ਰਹੇ। ਇਸ ਲਈ ਜਿਹੜਾ ਗੁਰਮੁਖ ਜਾਣਿਆ, ਬੰਦਗੀ ਵਾਲਾ ਹੈ, ਜਿਸ ਨੇ ਰਾਜ ਯੋਗ ਪ੍ਰਾਪਤ ਕਰ ਲਿਆ, ਪ੍ਰਭੂ ਚਰਨਾਂ ਵਿੱਚ ਜਿਸ ਨੇ ਸੁਰਤ ਲੀਨ ਕਰ ਲਈ ਹੈ, ਉਹ ਸਾਰੇ ਦੇ ਸਾਰੇ ਜਗਤ ਸੰਸਾਰ ਵਿੱਚ ਸਤਿਕਾਰੇ ਗਏ ਅਤੇ ਪੂਜੇ ਗਏ। ਅਗਲੀ ਪੰਕਤੀ 'ਚ ਫੁਰਮਾਨ ਕਰਦੇ ਨੇ, 9 ਘਰ 9 ਘਰ ਸਾਧੇ ਆ, ਵਰਤਮਾਨ ਪਰਲੋ ਉਤਪਤੀ ਨਵੇਂ ਕਲੰਕ, ਅਰਥਾਤ ਪੁਰਖ ਪ੍ਰਕਿਰਤ ਹੰਕਾਰ ਵਾਲੇ ਨਵੇਂ ਦੇ ਨਵੇਂ ਘਰ ਸੰਸਾਰ ਦੇ ਵਿੱਚ, ਅਤੇ 3 ਕਾਲ, ਜਿਵੇਂ ਭੂਤਕਾਲ, ਵਰਤਮਾਨ ਕਾਲ, ਭਵਿੱਖਤ ਕਾਲ ਆਪਾਂ ਕਹਿੰਦੇ, ਪਰਲੋ ਅਤੇ ਉਤਪਤੀ ਆਦਿਕ, ਪਾਵੇ ਸਾਰੇ ਦੇ ਸਾਰਿਆਂ ਤੋਂ ਪਾਰ ਹੋ ਗਏ ਆ। ਧਿਆਨ ਦੇਣਾ, ਉਹ ਸਾਰੇ ਦੇ ਸਾਰਿਆਂ ਤੋਂ ਪਾਰ ਲੰਘ ਗਏ, ਭਾਵ ਜਿਹੜੇ ਗੁਰਸਿੱਖ ਗੁਰਮੁਖ ਨੇ ਉਹ ਜਨਮ ਮਰਨ ਤੋਂ ਰਹਿਤ ਹੋ ਗਏ। ਭੂਤਕਾਲ ਵਿੱਚ ਕਿੱਥੇ ਕੀ ਹੋਇਆ, ਵਰਤਮਾਨ ਕਾਲ ਵਿੱਚ ਕਿੱਥੇ ਕੀ ਹੋਇਆ, ਭਵਿੱਖਤ ਕਾਲ ਵਿੱਚ ਆਉਣ ਵਾਲੇ ਸਮੇਂ 'ਚ ਕਿੱਥੇ ਕੀ ਹੋਏਗਾ, ਪਰਲੋ ਕੀ ਹੈ, ਉਤਪਤੀ ਕੀ ਹੈ, 9 ਦੀਆਂ 9 ਕਲਾ ਨੇ ਜਿਹੜੀਆਂ ਸੰਸਾਰ ਜਗਤ 'ਚ ਮੰਨੀਆਂ ਗਈਆਂ। ਕਹਿੰਦੇ ਉਹਨਾਂ ਸਾਰਿਆਂ ਤੋਂ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਨੇ ਉਹ ਪਾਰ ਲੰਘ ਗਏ, ਪਰਮੇਸ਼ਰ ਦੇ ਘਰ ਤੱਕ, ਨਿਰੰਕਾਰ ਵਾਹਿਗੁਰੂ ਦੇ ਚਰਨਾਂ ਤੱਕ ਪੁੱਜ ਗਏ ਨੇ। ਉਹ ਨਾਵ ਨਿਧੀ ਪਿੱਛ ਲੱਗਣੀ, ਨਾਥ ਅਨਾਥ ਸਨਾਥ ਜੁਗਤੀ, 9 ਨਿਧੀਆਂ, ਸੰਸਾਰ ਦੇ 9 ਦੇ 9 ਖਜ਼ਾਨੇ ਉਹਨਾਂ ਗੁਰਮੁਖ ਜਨਾਂ ਦੇ ਪਿੱਛੇ ਲੱਗ ਕੇ ਤੁਰ ਫਿਰਦੇ ਆ। ਇੰਜ ਕਹਿ ਲਓ, 9 ਦੀਆਂ 9 ਨਿਧੀਆਂ ਉਹਨਾਂ ਦੇ ਮਗਰ ਮਗਰ ਤੁਰੀਆਂ ਫਿਰਦੀਆਂ, ਅਤੇ ਜਿਹੜੇ ਨਾਥ ਨੇ, ਜਿਹੜੇ 9 ਨਾਥ ਜੋਗੀਆਂ ਦੇ ਮੰਨੇ ਗਏ, ਜਿਵੇਂ ਗੋਰਖਨਾਥ, ਮਛੰਦਰਨਾਥ ਆਦਿਕ, ਕਹਿੰਦੇ ਨਾਥਾਂ ਅਨਾਥਾਂ ਨੂੰ ਕਿਰਤਾਰਥ ਕਰਨ ਦੀ ਯੁਗਤੀ ਗੁਰਸਿੱਖਾਂ ਦੇ ਕੋਲ ਆ। ਭਾਵ ਉਹਨਾਂ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਜੀਵਨ ਏਡਾ ਉੱਚਾ ਹੋ ਗਿਆ ਕਿ ਗੋਰਖਨਾਥ ਵਰਗੇ ਅਤੇ ਮਛੰਦਰਨਾਥ ਅਤੇ ਜਿੰਨੇ ਨਾਥ ਦੁਨੀਆਂ 'ਚ ਨੇ ਨਾ, ਬੜੇ ਬੜੇ ਸਿੱਧ ਕਰਾਮਾਤਾਂ ਵਾਲੇ ਯੋਗੀ ਗੁਰਮੁਖ ਜਨਾਂ ਨੇ ਉਹਨਾਂ ਨੂੰ ਵੀ ਆਪਣੇ ਵੱਸ ਵਿੱਚ ਕਰ ਲਿਆ, ਅਤੇ ਦੁਨੀਆਂ ਦੀਆਂ 9 ਨਿਧੀਆਂ ਗੁਰਮੁਖਾਂ ਦੇ ਮਗਰ ਮਗਰ ਤੁਰੀਆਂ ਫਿਰਦੀਆਂ। ਨੌ ਉਖਲ ਵਿੱਚ ਉਖਲੀ ਮਿੱਠੀ ਕੌੜੀ ਠੰਡੀ ਤੱਤੀ। ਨੌ ਉਖਲਾਂ, ਉਖਲਾਂ ਦਾ ਮਤਲਬ ਆ ਨੌ ਦੀਆਂ ਨੌ ਗੋਲਕਾਂ। ਗੋਲਕਾਂ ਇਹ ਸਾਡੇ ਸਰੀਰ ਦੇ ਜਿਹੜੇ ਬਾਹਰਲੇ ਨੌ ਅੰਗ ਆ, ਜਿਵੇਂ ਦਾਸ ਨੇ ਪਿੱਛੇ ਜ਼ਿਕਰ ਕੀਤਾ ਸੀ, ਅੱਖਾਂ ਕੰਨ ਨੱਕ ਮੂੰਹ ਆਦਿਕ। ਕਹਿਣ ਲੱਗੇ ਨੌ ਦੇ ਨੌ ਜਿਹੜੇ ਸਾਡੇ ਪ੍ਰਗਟ ਦੁਆਰੇ ਆ, ਇਹਨਾਂ ਦੇ ਵਿੱਚ ਜਿਹੜੀ ਜੀਭ ਆ, ਕਹਿੰਦੇ ਉਹ ਬੜੀ ਮਿੱਠੀ ਤੇ ਕੌੜੀ, ਠੰਡੀ ਤੇ ਤੱਤੀ। ਕਦੇ ਕੌੜਾ ਬੋਲਦੀ ਹੈ, ਕਦੇ ਮਿੱਠਾ ਬੋਲਦੀ ਹੈ, ਕਦੇ ਬੋਲਣ ਦੇ ਨਾਲ ਅਗਲੇ ਨੂੰ ਠੰਡ ਪਾ ਦਿੰਦੀ ਹੈ, ਤੇ ਕਦੇ ਜ਼ਬਾਨ ਬੋਲ ਕੇ ਅਗਲੇ ਨੂੰ ਕ੍ਰੋਧ ਚੜਾ ਦਿੰਦੀ, ਤੱਤਾ ਕਰ ਦਿੰਦੀ ਹੈ। ਭਾਵ ਜਦ ਠੰਡੀ ਤੇ ਸੀਤਲ ਵਾਕ ਬੋਲਦੀ ਹੈ ਤਾਂ ਜ਼ਬਾਨ ਮਿੱਠੀ ਹੈ, ਜਦੋਂ ਤੱਤੇ ਵਾਕ ਬੋਲਦੀ ਹੈ ਤਾਂ ਉਸ ਵੇਲੇ ਇਹ ਕੌੜੀ ਭਾਸਦੀ ਆ। ਪਰ ਜਿਹੜੇ ਗੁਰਮੁਖ ਜਾਣੇ ਉਹਨਾਂ ਦੇ ਅੰਦਰੋਂ ਇਹ ਸਭ ਕੁਛ ਨਿਕਲ ਗਿਆ। ਆਨੰਦਿਤ ਹੀ ਆਨੰਦਿਤ ਉਹ ਆਪ ਨੇ, ਤੇ ਜਿਹੜੇ ਗੁਰਮੁਖ ਜਨਾਂ ਦੇ ਪਾਸ ਬਹਿ ਜਾਂਦੇ ਆ ਉਹਨਾਂ ਨੂੰ ਵੀ ਆਨੰਦ ਹੀ ਬਖਸ਼ਦੇ। ਕੌੜਾ ਬੋਲ ਉਹਨਾਂ ਦੀ ਜ਼ਬਾਨ ਤੇ ਨਹੀਂ, ਕਿਉਂਕਿ ਰੱਬ ਵੀ ਮਿੱਠ ਬੋਲੜਾ ਆ, ਪਰਮਾਤਮਾ ਬੜਾ ਮਿੱਠਾ, ਗੁਰੂ ਨਾਨਕ ਮੇਰਾ ਦਾਤਾ ਬੜਾ ਮਿੱਠਾ, ਮੇਰੇ ਗੁਰੂ ਦੀ ਬਾਣੀ ਬੜੀ ਮਿੱਠੀ, ਉਹਦਾ ਸ਼ਬਦ ਬੜਾ ਮਿੱਠਾ। ਤੇ ਸਾਧ ਸੰਗਤ ਜਿਹੜੇ ਸ਼ਬਦ ਪੜ੍ਹਨ ਗਾਉਣ ਤੇ ਕਮਾਉਣ ਵਾਲੇ ਆ ਉਹਨਾਂ ਦੀ ਰਸਨਾ ਤੇ ਕਿਵੇਂ ਕੁੜਕਣ ਆ ਸਕਦੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ, ਮੋਰਾ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਪਰਮਾਤਮਾ ਬੜਾ ਮਿੱਠਾ। ਦਾਸ ਤੇ ਕਦੇ ਕਦੇ ਬੇਨਤੀ ਕਰਿਆ ਕਰਦਾ, ਜਿਹੜਾ ਪਰਮਾਤਮਾ ਨਾ ਸਾਧ ਸੰਗਤ, ਉਹ ਦੁਨੀਆਂ ਵਿੱਚ ਸਾਰੇ ਦਾ ਸਾਰਾ ਕੁਝ ਕਰ ਸਕਦਾ, ਪਰ ਇੱਕ ਕੰਮ ਐਸਾ ਆ ਜਿਹੜਾ ਕੰਮ ਪਰਮਾਤਮਾ ਨਹੀਂ ਕਰ ਸਕਦਾ। ਉਹ ਕਿਹੜਾ ਕੰਮ ਹੈ? ਜਿਹੜਾ ਕੰਮ ਰੱਬ ਨਹੀਂ ਕਰ ਸਕਦਾ। ਏਡੀ ਵੱਡੀ ਸ਼ਕਤੀ ਦਾ ਮਾਲਕ ਆ ਪਰਮੇਸ਼ਰ, ਅੱਖ ਚਮਕਣ ਜਿੰਨੇ ਸਮੇਂ ਅੰਦਰ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਸਾਜ ਸਕਦਾ ਹੈ, ਅੱਖ ਝਪਕਣ ਜਿੰਨੇ ਸਮੇਂ ਅੰਦਰ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਉਹ ਗਰਕ ਕਰ ਸਕਦਾ, ਨਾਸ਼ ਕਰ ਸਕਦਾ ਹੈ। ਅੱਖ ਝਪਕਣ ਜਿੰਨੇ ਸਮੇਂ 'ਚ ਭਿਖਾਰੀ ਨੂੰ ਰਾਜਾ, ਰਾਜੇ ਨੂੰ ਭਿਖਾਰੀ ਬਣਾ ਸਕਦਾ, ਧਰਤੀ ਤੇ ਆਕਾਸ਼ ਲੈਵੇ ਤੇ ਆਕਾਸ਼ ਨੂੰ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਕਿੱਦਾਂ ਕਰ ਸਕਦਾ ਉਹ? ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਏਡੀ ਵੱਡੀ ਸ਼ਕਤੀ ਦਾ ਮਾਲਕ ਰੱਬ ਕਿਹੜਾ ਕੰਮ ਹੈ ਜਿਹੜਾ ਰੱਬ ਨਹੀਂ ਕਰ ਸਕਦਾ? ਤੇ ਮੇਰੇ ਦਾਤਾ ਜੀ ਪਤਾ ਕੀ ਆਖਦੇ? ਕਹਿੰਦੇ ਇਹ ਨਹੀਂ ਵੀ ਉਹ ਕਰ ਨਹੀਂ ਸਕਦਾ, ਉਹਨੂੰ ਆਉਂਦਾ ਹੀ ਨਹੀਂ, ਜਾਚ ਹੀ ਨਹੀਂ ਉਹਨੂੰ। ਆਹਾ, ਕੈਸੇ ਪਿਆਰੇ ਬੋਲ ਖਸਮ ਦੀ ਬਾਣੀ ਦੇ। ਮੇਰੇ ਦਾਤਾ ਜੀ ਨੇ ਫੁਰਮਾਨ ਕੀਤਾ, ਮਿੱਠ ਬੋਲੜਾ ਜੀ ਉਹ ਕਿਸੇ ਨੂੰ ਕੌੜਾ ਬੋਲ ਨਹੀਂ ਬੋਲ ਸਕਦਾ, ਫਿੱਕਾ ਬੋਲ ਨਹੀਂ ਬੋਲ ਸਕਦਾ, ਕੁੜੱਤਣ ਹੈ ਹੀ ਨਹੀਂ ਉਹਦੇ ਕੋਲ। ਪੁੱਛਿਆ ਕੌੜਾ ਬੋਲ ਕਿਉਂ ਨਹੀਂ ਬੋਲਦਾ? ਕਹਿੰਦੇ ਉਹਨੂੰ ਬੋਲਣਾ ਹੀ ਨਹੀਂ ਆਉਂਦਾ, ਜਾਚ ਹੀ ਨਹੀਂ ਆਉਂਦੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ, ਮੋਰਾ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਿਉਂ ਨਹੀਂ ਕੌੜਾ ਬੋਲਦਾ? ਕਿਉਂਕਿ ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ, ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ, ਜਾਚ ਹੀ ਨਹੀਂ ਉਹਨੂੰ ਕੌੜਾ ਬੋਲਣ ਦੀ। ਇਸ ਲਈ ਪਰਮਾਤਮਾ ਬੜਾ ਮਿੱਠਾ, ਉਹਦੀ ਬਾਣੀ ਬੜੀ ਮਿੱਠੀ, ਉਸਦਾ ਸ਼ਬਦ ਬੜਾ ਮਿੱਠਾ, ਬਾਬਾ ਨਾਨਕ ਬੜਾ ਮਿੱਠਾ। ਜੇ ਪਰਮਾਤਮਾ ਬਹੁਤ ਮਿੱਠਾ, ਮੇਰਾ ਗੁਰੂ ਨਾਨਕ ਦਾਤਾ ਬੜਾ ਮਿੱਠਾ, ਉਹਦਾ ਸ਼ਬਦ ਬੜਾ ਮਿੱਠਾ, ਸ਼ਬਦ ਗਾਉਣ ਵਾਲਿਆਂ, ਸ਼ਬਦ ਪੜ੍ਹਨ ਵਾਲਿਆਂ, ਬਾਣੀ ਗਾਉਣ ਵਾਲਿਆਂ, ਤੇਰੀ ਰਸਨਾ ਦੇ ਉੱਤੇ ਕੁੜਕਣ ਕਿਉਂ? ਤੂੰ ਕਿਉਂ ਫਿੱਕਾ ਬੋਲੇ? ਫਿਰ ਤੇਰੀ ਜ਼ਬਾਨ ਕੌੜਾ ਕਿਉਂ ਬੋਲੇ? ਇਹਦਾ ਭਾਵ ਗੁਰਬਾਣੀ ਤੂੰ ਸੁਣੀ ਹੈ, ਕਥਾ ਕੀਤੀ ਹੈ, ਸੁਣੀ ਹੈ ਕਥਾ, ਕੀਰਤਨ ਕੀਤਾ ਆ, ਸੁਣਿਆ ਹੈ ਕੀਰਤਨ, ਨਿਤਨੇਮ ਕੀਤਾ ਹੈ, ਬਾਣੀ ਸੁਣੀ ਆ, ਬਾਣੀ ਗਾਈ ਹੈ, ਬਾਣੀ ਕਮਾਈ ਨਹੀਂ। ਜਿਸ ਦਿਨ ਤੂੰ ਬਾਣੀ ਕਮਾ ਲਈ, ਤੇਰੀ ਰਸਨਾ ਤੋਂ ਬੋਲੇ ਹੋਏ ਬੋਲ ਸਾਹਮਣੇ ਬੈਠਿਆਂ ਦੀਆਂ ਸੁਰਤਾਂ ਪਰਮੇਸ਼ਰ ਨਾਲ ਜੋੜ ਦੇਣਗੇ। ਇਹ ਕਮਾਈ ਵਾਲਿਆਂ ਦੀ ਬਾਤ ਹੈ, ਜਿਨ੍ਹਾਂ ਨੇ ਬਾਣੀ ਕਮਾਈ ਆ, ਜਿਨ੍ਹਾਂ ਨੇ ਸ਼ਬਦ ਨੂੰ ਹਿਰਦੇ 'ਚ ਵਸਾਇਆ। ਇਹ ਉਹ ਬਾਣੀ ਹੈ ਜਿਸ ਨੇ ਠੱਗਾਂ ਦਾ ਠੱਗ ਪੁਣਾ ਮੁਕਾ ਦਿੱਤਾ, ਸੱਜਣ ਨੂੰ ਠੱਗ ਨਹੀਂ ਰਹਿਣ ਦਿੱਤਾ ਉਹਨੇ, ਇਹਨੇ ਚੋਰਾਂ ਦਾ ਚੋਰ ਪੁਣਾ ਮੁਕਾ ਦਿੱਤਾ, ਭੂਮੀਏ ਨੂੰ ਚੋਰ ਨਹੀਂ ਰਹਿਣ ਦਿੱਤਾ, ਭਾਈ ਭੂਮੀਆ ਭਾਈ ਸੱਜਣ, ਇਹਨੇ ਤੇ ਰਾਕਸ਼ ਕੁਣਾ ਦਾ ਰਾਕਸ਼ ਕੁਣਾ ਮੁਕਾ ਦਿੱਤਾ। ਉਹ ਰਾਕਸ਼ ਕੌਡਾ ਰਾਕਸ਼ ਨਹੀਂ ਰਹਿ ਗਿਆ, ਅੱਜ ਉਹ ਭਾਈ ਕੌਡਾ ਆ। ਇਹ ਬਾਣੀ ਸੱਪਾਂ ਨੇ ਸੁਣ ਲਈ, ਬਾਬੇ ਨਾਨਕ ਦੇ ਸਿਰ ਤੇ ਫੰਨ ਖਿਲਾਰ ਕੇ ਛਾਂ ਕਰਦੇ ਆ। ਇਹ ਬਾਣੀ ਕੌੜੇ ਜ਼ਹਿਰ ਵਰਗੇ ਰੀਠਿਆਂ ਨੇ ਸੁਣ ਲਈ, ਬਾਬੇ ਨਾਨਕ ਦਾ ਪ੍ਰਸ਼ਾਦ ਬਣ ਗਏ। ਅੱਜ ਲੋਕੀ ਬੁੱਕ ਅੱਡ ਅੱਡ ਕੇ ਕਹਿੰਦੇ ਨੇ ਸੇਵਾਦਾਰਾਂ ਨੂੰ, ਭਾਈ ਸਾਹਿਬ ਜੀ ਸਾਨੂੰ ਰੀਠਿਆਂ ਦਾ ਪ੍ਰਸ਼ਾਦ ਦਿਓ। ਤੇ ਕੱਲਾ ਰੀਠੇ ਪ੍ਰਸ਼ਾਦ ਹੀ ਨਹੀਂ ਬਣੇ, ਉਹ ਰੀਠੇ ਦਾ ਦਰਖਤ ਵੀ ਜਿਵੇਂ ਤੁਹਾਨੂੰ ਅੱਜ ਕਹਿ ਰਿਹਾ ਹੋਵੇ, ਅੱਜ ਲੋਕ ਮੈਨੂੰ ਕੱਲਾ ਰੀਠਾ ਨਹੀਂ ਕਹਿੰਦੇ, ਮੇਰਾ ਸੰਬੰਧ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਨਾਲ ਬਣ ਗਿਆ। ਹੁਣ ਮੈਨੂੰ ਲੋਕ ਰੀਠਾ ਸਾਹਿਬ ਕਹਿਣ ਲੱਗ ਪਏ ਆ, ਜਿਹੜੇ ਸਾਹਿਬ ਨਾਲ ਜੁੜ ਗਏ, ਜਿਨ੍ਹਾਂ ਦੀ ਸਾਹਿਬ ਨਾਲ ਸਾਂਝ ਬਣ ਗਈ। ਇਸ ਲਈ ਇਹ ਜੀਵਨ ਮਿਲਦਾ ਕਿੱਥੋਂ ਆ, ਇਹ ਮਿਠਾਸ, ਇਹ ਜੀਵਨ ਦਾ ਆਨੰਦ, ਇਹ ਜੀਵਨ ਦਾ ਰਸ ਪ੍ਰਾਪਤ ਕਿੱਥੋਂ ਹੁੰਦਾ ਹੈ? ਇਸ ਪੌੜੀ ਦੀ ਅਖੀਰਲੀ ਪੰਕਤੀ ਚ ਭਾਈ ਗੁਰਦਾਸ ਜੀ ਦੱਸਦੇ ਨੇ, ਸਾਧ ਸੰਗਤ ਗੁਰਮਤ ਸਨ ਖੱਤੀ। ਕਹਿਣ ਲੱਗੇ ਸਾਧ ਸੰਗਤ ਵਿੱਚ ਗੁਰੂ ਦੀ ਮਤ ਅਰਥਾਤ ਗੁਰੂ ਦੀ ਸਿੱਖਿਆ ਵਾ ਜਿਹੜੀ ਸਾਧ ਸੰਗਤ, ਉਹ ਸਾਰਿਆਂ ਤੋਂ ਸ੍ਰੇਸ਼ਟ ਆ, ਉਹ ਸਾਰਿਆਂ ਤੋਂ ਉੱਤਮ ਆ। ਇਸ ਲਈ ਗੁਰੂ ਦੀ ਮਤ ਹੀ ਸਾਰਿਆਂ ਤੋਂ ਸ਼੍ਰੋਮਣੀ ਆ। ਜੇ ਜੀਵਨ ਤੋਂ ਸੋਹਣਾ ਬਣਾਉਣਾ ਚਾਹੁੰਦਾ, ਜੀਵਨ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਚੜਾਉਣਾ ਚਾਹੁੰਦਾ ਆ, ਤੇ ਉਹਦੇ ਵਾਸਤੇ ਇੱਕੋ ਇੱਕ ਸਾਧਨ ਹੈ ਕਿ ਸਤਿਗੁਰੂ ਦਾ ਪੱਲਾ ਪਕੜਾ, ਗੁਰੂ ਦੇ ਚਰਨਾਂ ਵਿੱਚ ਜੁੜ ਜਾ, ਮਨ ਸੁਰਤ ਬਿਰਤੀ ਕਰਕੇ ਗੁਰੂ ਦੀ ਮਤ ਨੂੰ ਆਪਣੇ ਜੀਵਨ ਚ ਅਪਣਾ। ਜਿਹੜੇ ਗੁਰੂ ਦੀ ਮਤ ਨੂੰ ਅਪਣਾਉਣ ਵਾਲੇ ਆ, ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਆ। ਸਭ ਤੋਂ ਸ੍ਰੇਸ਼ਟ ਤੇ ਸ਼੍ਰੋਮਣੀ ਕਰਮ ਹੈ ਇਸ ਧਰਤੀ ਤੇ ਗੁਰੂ ਦੀ ਮਤ ਦੇ ਉੱਤੇ ਚੱਲਣਾ, ਮਨ ਮਤ ਛੱਡ ਕੇ ਗੁਰੂ ਦੇ ਆਸ਼ੇ ਅਨੁਸਾਰ ਹੋ ਜਾਈਏ।